ਹੁਣ ਜੇ ਛੱਡਤੀ ਮੂਰਤੀ ਪੂਜਾ ਫਿਰ ਖਤਰੇ ਦੀ ਘੰਟੀ ਹੈ ਦਿੱਲੀ ਦੀ ਸਰਕਾਰ ਵਾਸਤੇ। ਜੇ ਸਾਰੇ ਹਿੰਦੂ ਸਿੱਖ ਹੋ ਜਾਂਦੇ ਸਰਕਾਰ ਗਈ ਸੀ ਉਹਨਾਂ ਦੀ, ਫਿਰ ਸਰਕਾਰ ਨੇ ਕਿਹਾ ਵੀ ਇਹਨਾਂ ਨੂੰ ਤੋੜੀਏ, ਫਿਰ ਉਹ ਸਾਰੇ ਅਨੰਦਪੁਰ ਸਾਹਿਬ ਵਾਲੇ ਜਿਹੜੇ ਆਏ ਸੀ ਨਾ ਪੰਡਿਤ ਸਾਰੇ ਤੋੜ ਲਏ ਕਿਰਪਾ ਰਾਮ ਤੇ ਬਿਨਾਂ, ਵੀ ਅਸੀਂ ਤੁਹਾਡਾ ਧਰਮ ਨਹੀਂ ਬਦਲਦੇ, ਤੁਸੀਂ ਗੁਰੂ ਨੂੰ ਛੱਡ ਦਿਓ, ਹਿੰਦੂਏ ਰਹੋ। ਉਹਨਾਂ ਨੇ ਆਪਣੀ ਹਕੂਮਤ ਬਚਾ ਲਈ, ਉਹਨਾਂ ਦਾ ਧਰਮ ਬਚ ਗਿਆ। ਤੁਹਾਨੂੰ ਅਸੀਂ ਕੁਛ ਨਹੀਂ ਕਹਿੰਦੇ, ਦੋ ਧੜੇ ਜਦ ਕਰਦੇ। ਕਿਰਪਾ ਰਾਮ ਵਿਚਾਰਾ ਜਿਹੜਾ ਮੋਹਰੀ ਸੀ ਗੱਲ ਕਰਨ ਵਾਲਾ, ਉਹ ਸਿੱਖ ਰਹਿ ਗਿਆ, ਬਾਕੀ ਪਿੱਛੇ ਮੁੜ ਗਏ ਫਿਰ ਗਏ। ਉਹਨਾਂ ਕਿਹਾ ਆਪਾਂ ਨੂੰ ਕਿਹੜੇ ਸਰਕਾਰ ਗੁਜ਼ਰ ਦੀ ਕੀ ਲੋੜ ਪਈ ਹੈ ਸਿੱਖ ਬਣਨ ਦੀ, ਆਪਾਂ ਨੂੰ ਅੰਦਰੋਂ ਨਹੀਂ ਸੀ ਚਾਹੁੰਦੇ, ਡਰਦੇ ਹੀ ਬਣਦੇ ਤੇ।
ਦੇਵੀ ਆਪ ਚਲਾਈਆਂ ਤੱਕ ਤੱਕ ਦਾਨਵੀ,
ਦੇਵੀ ਆਪ ਚਲਾਈਆਂ ਤੱਕ ਤੱਕ ਦਾਨਵੀ, ਦੇਵੀ ਨੇ ਆਪ ਵੀ ਦਾਨਵਾਂ ਨੇ ਦਾਨਵਾਂ ਦੀਆਂ ਗੱਲਾਂ ਨੂੰ ਕੱਟਿਆ, ਜਵਾਬ ਦਿੱਤਾ ਉਹਨਾਂ ਦਾ, ਸਹੀ ਉੱਤਰ ਦਿੱਤਾ ਉਹਨਾਂ ਦੀਆਂ ਗੱਲਾਂ ਨੂੰ, ਉਹਨਾਂ ਦੀ ਤਸੱਲੀ ਕਰਾਈ। ਹਾਂ,
ਲੋਹੂ ਨਾਲ ਡੁਬਾਈਆਂ ਤੇਗਾਂ ਨੰਗੀਆਂ,
ਕਈ ਗੱਲਾਂ ਉਹਨਾਂ ਦੀਆਂ ਮੂਰਖਦਾਈ ਦੀਆਂ ਸੀ, ਬੇਸਮਝੀ ਦੀਆਂ ਸੀ,
ਲੋਹੂ ਨਾਲ ਡੁਬਾਈਆਂ
ਬੇਸਮਝੀ ਦੀਆਂ ਸੀ, ਲਾਲਚਵਾਸੀਆਂ, ਜੋ ਚੜਾਵਾ ਚੜਦਾ ਆ ਉਹ ਚੜਦਾ, ਇਹ ਜਿਹੀਆਂ ਸੀ ਉਹ, ਦੋਹਾਂ ਦੇ ਵਿੱਚ ਹੀ ਕਸੂਰ ਨੇ। ਉਹ ਰਾਜੇ ਕੋਲ ਕਿਹੜਾ ਨਹੀਂ ਹੁੰਦਾ ਚੜਾਵਾ, ਉਹ ਕਿਸੇ ਤਰੀਕੇ ਨਾਲ ਉਹ ਲੈ ਲੈਂਦਾ, ਕਿਸੇ ਤਰੀਕੇ ਨਾਲ ਉਹ ਲੈ ਲੈਂਦਾ, ਇਸ ਕਰਕੇ ਉਹ ਜਿਹੇ ਜਿਹੇ ਉਹਨਾਂ ਤੇ ਸੱਟ ਕਰਦੇ ਨੇ, ਉਹੀ ਜੀ ਕਹਿੰਦੇ ਭਾਈ ਇਹ ਤੁਹਾਡੇ ਚ ਵੀ ਇਹ ਨੁਕਸ ਪੈਂਦੀ, ਉਹ ਗੱਲ ਬਹੁਤ ਹੈ। ਦੁੱਧ ਧੋਤੇ ਹੋਏ ਤੁਸੀਂ ਵੀ ਨਹੀਂ ਹੈਗੇ, ਜੇ ਦੇਵਤੇ ਇਹੋ ਜਿਹੇ ਨੇ ਤਾਂ ਰਾਕਸ਼ ਵੀ ਦੁੱਧ ਧੋਤੇ ਨਹੀਂ ਹੋਣ, ਦੋ ਇੱਕੋ ਜਿਹੇ ਹੋ ਤੁਸੀਂ। ਇਹ ਗੱਲ ਪਿੰਚ ਕਰੀ ਉਹਨਾਂ ਨੂੰ, ਜਿਹੜਾ ਦੂਜੇ ਦੀ ਸ਼ਿਕਾਇਤ ਲਾਉਣ ਜਾਂਦਾ ਹੈ, ਜੇ ਉਹਦੇ ਤੇ ਵੀ ਉਹੀ ਇਲਜ਼ਾਮ ਥੱਪ ਕੇ ਭੇਜ ਦਈਏ, ਇਲਜ਼ਾਮ ਹੋਵੇ ਸੱਚਾ, ਉਹਨੂੰ ਦੁੱਖ ਜ਼ਿਆਦਾ ਹੁੰਦਾ। ਦੇਵਤੇ ਤਾਂ ਮੰਨੀ ਬੈਠੇ ਨੇ ਵੀ ਅਸੀਂ ਕਸੂਰਵਾਰ, ਉਹਨੂੰ ਤਾਂ ਦੁੱਖ ਹੈ ਨਹੀਂ।
ਲੋਹੂ ਨਾਲ ਡਬਾਈਆਂ ਤੇਗਾਂ ਨੰਗੀਆਂ, ਸਾਰ ਸੁੱਤੀ ਜਨ ਨਹਾਈਆਂ ਮਿਲਕੇ ਦੇਵੀਆਂ।
ਇਹ ਸਮਝ ਲਓ ਦੇਵੀਆਂ ਮਿਲਕੇ ਸਰਸਤੀ ਦੇ ਵਿੱਚ ਇਸ਼ਨਾਨ ਕੀਤਾ। ਦੇਵੀਆਂ, ਦੇਵੀ ਕੌਣ? ਜਿਹੜੀ ਬੁੱਧ ਨਿਰਮਲ ਹੋਣ ਜਾ ਰਹੀ ਹੈ ਉਹ ਦੇਵੀ ਹੈ, ਜਿਹੜੀ ਬੁੱਧ ਨਿਰਮਲ ਹੋਣ ਵਾਸਤੇ ਇਸ਼ਨਾਨ ਕਰਦੀ ਹੈ ਨਾ, ਨਾਮ ਚ ਸਿੱਖਿਆ ਲੈ ਰਹੀ ਹੈ ਨਿਰਮਲ ਹੋਣ ਵਾਸਤੇ, ਉਹ ਦੇਵੀ ਹੈ। ਜੇ ਗਿਆਨ ਦਾ ਮਿਸਯੂਜ ਕਰਨ ਵਾਸਤੇ ਕਰ ਰਹੀ ਹੈ ਫਿਰ ਉਹ ਕਬੁੱਧ ਹੈ, ਫਿਰ ਕਬੁੱਧ ਬਣ ਜਾਂਦੀ ਹੈ, ਫਿਰ ਦੇਵੀ ਨਹੀਂ ਰਹਿੰਦੀ, ਫਿਰ ਉਹ ਡੈਣ ਵੀ ਕਹਿੰਦੇ ਨੇ ਉਹਨੂੰ, ਸਰਪਣੀ ਹੋ ਕੇ ਉਤਰੇ ਜਾਏ ਆਪਣੇ ਖਾਏ, ਫਿਰ ਉਹਦੇ ਹੋਰ ਨਾਂ ਨੇ ਕਬੁੱਧ ਦੇ।
ਸਾਲ ਸੁੱਤੀ ਜਨ ਨਹਾਈਆਂ ਮਿਲ ਕੇ ਦੇਵੀਆਂ, ਸਭੇ ਮਾਰ ਗਰਾਈਆਂ ਅੰਦਰ ਖੇਤ ਦੇ,
ਬਸ ਸਾਰੀਆਂ ਮਾਰ ਕੇ ਸੜ ਦਿੱਤੀਆਂ ਖੇਤ ਦੇ ਵਿੱਚ ਸਾਰਿਆਂ ਨੂੰ, ਸਾਰਿਆਂ ਦੀ ਉਹ ਹੱਥ ਖੜੇ ਹੋ ਗਏ, ਉਹਨਾਂ ਨੇ ਸਾਰਿਆਂ ਨੇ ਬੋਲ ਲਿਆ ਇਹ ਵਿਚਾਰਧਾਰਾ ਠੀਕ ਹੈ, ਹਾਰ ਮੰਨ ਲਈ, ਮਾਰ ਦੇਣਾ ਹਾਰ ਮੰਨ ਲੈਣੀ ਉਹਨੇ। ਹਾਂਜੀ,
ਸਿੱਧੂ ਫਿਰ ਸਵਾਈਆਂ ਹੋਈਆਂ ਸੂਰਤਾਂ,
ਪਰ ਫਿਰ ਥੋੜੀ ਦੇਰ ਬਾਅਦ ਇਹ ਤਾਂ ਗੱਲ ਪੁਆਇੰਟ ਮੰਨ ਲੈ, ਤੁਸੀਂ ਸਵਾਲ ਫਿਰ ਲੈ ਕੇ ਖੜੇ ਹੋ ਗਏ, ਕਿਉਂਕਿ ਜਦੋਂ ਭਰਮ ਦਾ ਨਾਂ ਸੁਣੋ ਹੁੰਦਾ ਸਵਾਲ ਹੋ ਹੀ ਜਾਂਦੇ, ਇੱਕ ਸਵਾਲ ਦਾ ਜਵਾਬ ਹੋ ਜਾਂਦਾ, ਉਸ ਸਵਾਲ ਤੇ ਆ ਕੇ ਸੈਟਿਸਫੈਕਸ਼ਨ ਹੋ ਗਈ, ਨਵੇਂ ਸਵਾਲ ਹੋਰ ਲੈ ਕੇ ਆ ਗਏ। ਭਰਮ ਦੀ ਦੁਨੀਆਂ 'ਚ ਸਵਾਲ ਵਧੀ ਜਾਂਦੇ ਹੁੰਦੇ ਨੇ, ਸਵਾਲ ਨਿਕਲੇ ਜਿੰਨਾ ਚਿਰ ਇੱਕ ਦਾ ਦਰਸ਼ਨ ਹੋ ਨਾ ਜਾਵੇ ਸਵਾਲ ਨਿਕਲੀ ਜਾਂਦੇ ਨੇ। ਸਵਾਲ ਵੀ ਇੱਕ ਸਵਾਲ ਦਾ ਹੱਲ ਹੈ, ਦਸ ਹੋਰ ਪੈਦਾ ਹੁੰਦੇ ਨੇ। ਇਵੇਂ ਹੀ ਜੇ ਦੇਵੀ ਦੇ ਜਿਹੜੇ ਤਰਕ ਨੇ, ਜੇ ਤਰਕ ਨੇ ਜਿਹੜੇ ਗੁਰਬਾਣੀ ਦੇ, ਇਸੇ ਕਰਕੇ ਹੈ ਇੱਕ ਦੇ ਉੱਤੋਂ ਇੱਕ ਤੀਰ ਤੋਂ ਗਾਹਾਂ ਦਾਸ ਬਣ ਜਾਂਦੇ ਨੇ। ਇਹ ਸਵਈਆ ਆਉਂਦਾ ਚੰਡੀ ਚਰਿੱਤਰ ਦੇ ਵਿੱਚ, ਤਿੱਦੋਂ ਫਿਰ ਸਵਾਈਆਂ ਹੋਈਆਂ ਸੂਰਤਾਂ ਇੱਥੇ ਤਾਂ ਲਿਖਤੇ ਸਨ, ਇੱਥੇ ਤਾਂ ਇਹੀ ਲਿਖਿਆ ਨਾ।
ਕਿਵੇਂ ਹੋ ਜਾਂਦੀ?
ਉੱਥੇ ਲਿਖਿਆ ਕਿ ਜਿਹੜਾ ਤੀਰ ਇੱਕ ਦੇ ਵੀ ਚਲਾਉਂਦੀ ਹੈ ਨਾ, ਉਹਦੇ ਚ 11 ਜਵਾਬ ਹੁੰਦੇ ਨੇ, 11 ਸਵਾਲ ਉਹ ਤੋਂ ਗਾਹਾਂ ਪੈਦਾ ਹੋਣ ਵਾਲਿਆਂ ਦਾ ਜਵਾਬ ਉਹਦੇ ਵਿੱਚ ਹੁੰਦਾ। ਚੰਡ ਕੇ ਚੰਡ ਕੁਵੰਡ ਤੇ ਬਾਣ ਚੱਲੇ, ਕੁਵੰਡ ਹੁੰਦਾ ਤਨਖ, ਜਿਹੜਾ ਵੀ ਚੰਡੀ ਦੇ ਤਨਖ ਤੋਂ ਤੀਰ ਚੱਲਦਾ ਇੱਕ, ਇੱਕ ਤੇ 10 100 ਤੇ ਸੰਸਰ ਹੋਏ ਵਾਢੇ, ਇੱਕ ਤੇ 10 ਪੈਦਾ ਹੋ ਜਾਂਦੇ ਤੀਰ ਗਾਹਾਂ ਜਾ ਕੇ, 10 ਤੋਂ 100 ਹੋ ਜਾਂਦਾ, ਇਸ ਤਰੀਕੇ ਨਾਲ ਵਾਧਾ ਹੁੰਦਾ ਚਲਾ ਜਾਂਦਾ। ਗੁਰਬਾਣੀ ਇੱਕ ਤੋਂ ਸ਼ੁਰੂ ਹੋਈ ਹੈ, ਇੱਕ ਤੋਂ ਸ਼ੁਰੂ ਹੋਈ ਹੈ, ਗਾਹਾਂ ਕੀ ਹੋ ਗਏ ਗੁਰਪ੍ਰਸਾਦ ਸਿੰਘ 10 ਹੋ ਗਏ, ਗੁਰਪ੍ਰਸਾਦ ਸਿੰਘ ਗੁਰ ਹਰ ਪ੍ਰਸਾਦ ਸਿੰਘ 10 ਹੋ ਗਏ ਗਾਹਾਂ ਜਾ ਕੇ। ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਭੈ ਅਕਾਲ ਮੂਰਤਿ ਅਜੂਨੀ ਸਵੈਭਵ ਗੁਰ ਪ੍ਰਸਾਦ, ਗੁਰ ਅੱਡਾ ਪ੍ਰਸਾਦ ਅੱਡਾ, 10 ਹੋ ਗਏ। ਇਹ ਤਾਂ ਗਾਹਾਂ ਜਾਂ ਵਿਆਖਿਆ ਹੋਣ ਲੱਗਣੀ ਹੈ, ਇੱਕ ਦੇ ਮੂਹਰੇ 10-10 ਸੋਰ ਲੱਗੀ ਜਾਣ, ਉਹਦੇ ਮੂਹਰੇ 10-10 ਸੋਰ, ਇੰਨਾ ਫੈਲਾਓ ਗੁਰਬਾਣੀ ਦਾ ਤਾਂ ਹੋ ਗਿਆ, ਤਾਂ ਸਾਰੇ ਭਰਮ ਦਾ ਨਾਸ ਹੋਇਆ। ਭਰਮ ਦਾ ਨਾਸ ਐਵੇਂ ਨਹੀਂ ਹੁੰਦਾ, ਕਿਉਂਕਿ ਉੱਧਰ ਸਵਾਲ ਵੱਧਦੇ ਨੇ, ਉੱਧਰ ਜਵਾਬ ਵੀ ਵੱਧਦੇ ਨੇ। ਜੇ ਨਿਰਵੈਰ ਹੋਊਗਾ ਤਾਂ ਨਿਰਭਉ ਵੀ ਹੋ ਜਾਊਗਾ, ਹੋ ਜਾਊਗਾ ਆਪੇ। ਜਿਹਦਾ ਕੋਈ ਦੁਸ਼ਮਣ ਹੈ ਉਹਨੂੰ ਡਰ ਹੈ, ਜਿਹਦਾ ਦੁਸ਼ਮਣ ਕੋਈ ਨਹੀਂ ਉਹਨੂੰ ਡਰ ਕੋਈ ਨਹੀਂ, ਜਿਹਦਾ ਦੁਸ਼ਮਣ ਕੋਈ ਨਹੀਂ ਹੈ ਉਹਦਾ ਡਰ ਕੋਈ ਨਹੀਂ, ਦੁਸ਼ਮਣ ਕੋਈ ਵੀ ਕਿਸੇ ਦਾ ਹੋਵੇ ਉਹਨੂੰ ਡਰ ਹੁੰਦਾ। ਜੇ ਚੂਹੇ ਦਾ ਦੁਸ਼ਮਣ ਹੈ ਕੋਈ ਚੂਹਾ ਡਰ ਹੈ, ਬਾਹਰ ਰਾਤ ਨੂੰ ਬਾਹਰ ਨਹੀਂ ਸੁਣਦਾ, ਖੱਡੀ ਚ ਵੜ ਕੇ ਸੁਣਦਾ, ਡਰ ਹੈ। ਬਿੱਲੀ ਦਾ ਡਰ ਹੈ ਉਹਨੂੰ, ਕੁੱਤੇ ਦਾ ਡਰ ਹੈ ਉਹਨੂੰ, ਬੰਦੇ ਦਾ ਡਰ ਹੈ ਉਹਨੂੰ, ਆਦਮੀ ਨੂੰ ਡਰ ਹੈ। ਜਿਹਨੂੰ ਡਰ ਹੈ ਦੁਸ਼ਮਣ ਨੇ ਉਹ ਚੌਕਸ ਸਹੁ, ਇਹ ਤਾਂ ਚੌਕਸ ਸਹੁ, ਇਹ ਆਪਣਾ ਇੰਤਜ਼ਾਮ ਕਰਕੇ ਸਹੁ, ਬਸ ਇਵੇਂ ਹੀ। ਜਾਨਵਰਾਂ ਨੂੰ ਡਰ ਜ਼ਿਆਦਾ ਆਦਮੀ ਨੂੰ, ਆਦਮੀ ਤੋਂ ਡਰਦੇ ਨੇ ਜ਼ਿਆਦਾ ਜਾਨਵਰ, ਜਿਹਨਾਂ ਆਦਮੀ ਨੂੰ ਡਰ ਹੈ ਉਹ ਵੀ ਕਲੈਂਚ ਬਣਾ ਕੇ ਰਹਿੰਦੇ ਨੇ, ਜਿਹਨਾਂ ਆਦਮੀ ਨੂੰ ਜ਼ਿਆਦਾ ਡਰ ਹੈ ਸਿਕਿਉਰਿਟੀ ਗਾਰਡ, ਉਹਨਾਂ ਦੇ ਦੁਸ਼ਮਣ ਜ਼ਿਆਦਾ ਨੇ, ਰਾਜਿਆਂ ਦੇ ਦੁਸ਼ਮਣ ਜ਼ਿਆਦਾ ਨੇ, ਜੱਜਾਂ ਦੇ ਦੁਸ਼ਮਣ ਜ਼ਿਆਦਾ ਨੇ, ਖਬਰਾਂ ਕਿਹਨੂੰ ਕਿਹਨੂੰ ਸਜ਼ਾ ਕਰਨੀ ਪੈਣੀ, ਕਿਹਦੀ ਕਿਹਦੀ ਸਿਫਾਰਸ਼ ਹੈਗੀ ਨਹੀਂ ਮੰਨੀ। ਜਿੰਨਾ ਵੱਧਦਾ ਚਲਿਆ ਜਾਂਦਾ ਉਹਨਾਂ ਡਰ ਵੀ ਵੱਧਦਾ ਚੱਲ, ਦੁਸ਼ਮਣੀ ਵੀ ਵੱਧਦੀ ਚਲੀ ਜਾਂਦੀ, ਸੰਸਾਰੀ ਰਾਜ ਵਿੱਚ ਦੁਸ਼ਮਣੀ ਵੱਧਦੀ ਹੈ। ਇਸ ਕਰਕੇ ਜਿਹੜੇ ਭਗਤ ਸੰਸਾਰੀ ਰਾਜ ਵੱਲ ਜਾਂਦੇ ਦੁਸ਼ਮਣੀ ਵਧਾਉਂਦਾ ਹੈ, ਨਿਰਵੈਰ ਨਹੀਂ ਹੋ ਸਕਦਾ, ਨਿਰਭਉ ਨਹੀਂ ਹੋ ਸਕਦਾ ਸੰਸਾਰੀ ਰਾਜ, ਸੰਸਾਰੀ ਰਾਜ ਨਿਰਭਉ ਨਿਰਵੈਰ ਤਾਂ ਹੋ ਸਕਦਾ ਜੇ ਹੁਕਮ ਬਣਾਵੇ ਸਾਰਿਆਂ ਨੂੰ, ਇੰਨੀ ਸ਼ਕਤੀ ਹੋਵੇ ਕੋਲ, ਪਬਲਿਕ ਨਾਲ ਹੋਵੇ, ਜੇ ਪਬਲਿਕ ਵਿਰੋਧ ਚ ਹੋਵੇ, ਪਬਲਿਕ ਵਿਰੋਧ ਚ ਸੱਚ ਦੇ ਇਨਸਾਫ ਔਰ ਹੱਕ ਹਰੇਕ ਭਾਲਦਾ ਹੈ, ਤੇ ਹੱਕ ਇਨਸਾਫ ਦੂਏ ਨੂੰ ਦੇਣ ਨੂੰ ਕੋਈ ਤਿਆਰ ਨਹੀਂ, ਆਪ ਤੇ ਥੱਲੇ ਵਾਲੇ ਨੂੰ ਹੱਕ ਦੇਣ ਨੂੰ ਤਿਆਰ ਨਹੀਂ, ਜਿੱਥੋਂ ਆਪ ਤਕੜਾ ਉੱਥੇ ਇਨਸਾਫ ਕਰਨ ਨੂੰ ਤਿਆਰ ਨਹੀਂ, ਆਹ ਮੰਗਦਾ ਕਾਰਨ ਸੰਸਾਰ ਦੇ ਵਿੱਚ ਦੁੱਖਾਂ ਦਾ, ਆਪ ਦੇਣ ਨੂੰ ਤਿਆਰ ਨਹੀਂ ਕਿਸੇ ਨੂੰ ਹੱਕ, ਆਪਣੇ ਮੰਗਦਾ ਜਿੱਥੇ ਆਪ ਤਕੜਾ ਨਾ ਉਹਨੂੰ ਦਬਾ ਕੇ ਰੱਖਣਾ ਚਾਹੁੰਦਾ, ਜਿੱਥੇ ਆਪ ਕਮਜ਼ੋਰ ਹੈ ਉਹਨਾਂ ਨੂੰ ਕਹਿੰਦਾ ਵੀ ਮੈਨੂੰ ਬਰਾਬਰ ਨਹੀਂ ਸਮਝਦੇ, ਤੂੰ ਆਪਣੇ ਥੱਲੇ ਵਾਲਿਆਂ ਨੂੰ ਕਿਉਂ ਨਹੀਂ ਸਮਝਦਾ ਬਰਾਬਰ। ਇਹ ਜਿਹੜਾ ਹੈ ਨੁਕਸ ਸੰਸਾਰ ਦੇ ਲੋਕਾਂ ਚ, ਇਹ ਦੁੱਖਾਂ ਦਾ ਕਾਰਨ। ਹਾਂਜੀ,
ਪੌੜੀ ਸੂਰੀ ਸੰਗਰ ਰਚਿਆ ਢੋਲ ਸੰਖ ਨਗਾਰੇ ਵਾਇਕੇ।
ਹੁਣ ਇਹੀ ਤਰੀਕਾ ਹੋ ਜਾਂਦਾ, ਜਿੰਨੇ ਸਵਾਲ ਪੈਦਾ ਹੁੰਦੇ ਨੇ ਆਖਿਰ ਵਧੀ ਜਾਂਦੇ ਨੇ, ਸਵਾਲ ਵਧੀ ਜਾਂਦੇ ਨੇ, ਵਧੀ ਜਾਂਦੇ ਨੇ, ਵਧੀ ਜਾਂਦੇ ਨੇ, ਦੁਨਿਆਵੀ ਲੈਵਲ ਦੇ ਉੱਤੇ ਸਵਾਲ ਵਧੀ ਜਾਣਗੇ, ਬੈਰ ਵਿਰੋਧ ਕਰਕੇ ਵਧੀ ਜਾਣਗੇ, ਉਹ ਲੋਕ ਵੀ ਸੰਸਾਰੀ ਨੇ, ਦੇਵਤੇ ਰਿਸ਼ੀ ਮੁਨੀ ਵੀ ਸੰਸਾਰੀ ਨੇ, ਕਿਹੜੀ ਕਿਹੜੀ ਗੱਲ ਦਾ ਉਹਨਾਂ ਦੀ ਤਾਂ ਜਵਾਬ ਦੇਵੇ, ਸਾਰੀਆਂ ਗੱਲਾਂ ਜਦ ਗਲਤ ਨੇ। ਕੀ ਕਿਸੇ ਨੂੰ ਸ਼ਰਾਪ ਦਿੱਤਾ ਜਾ ਸਕਦਾ? ਨਹੀਂ ਦਿੱਤਾ ਜਾ ਸਕਦਾ। ਫਿਰ ਰਿਸ਼ੀ ਮੁਨੀ ਤਾਂ ਸ਼ਰਾਪ ਦਿੰਦੇ ਨੇ, ਝੂਠੇ ਨੇ। ਕੀ ਧਨਕ ਵਿੱਚੋਂ ਕੋਈ ਨਿਕਲ ਸਕਦਾ? ਕੀ ਐਂ ਹੋ ਸਕਦਾ? ਜਿੰਨਾ ਕੁਛ ਲਿਖਿਆ ਸਾਰੇ ਸ਼ਾਸਤਰ ਸਿਮਰ ਤੇ ਜੂੜ ਸਾਹਿਬ ਤੋਂ ਕਰਨੇ ਮੰਨਣੇ ਪੈਣੇ ਨੇ ਜੇ ਸੱਚ ਵੱਲ ਜਾਣਾ। ਉਹਦਾ ਤਰਕ ਦਿੰਦੇ ਨੇ ਸਿਮਰਤ ਸ਼ਾਸਤਰ ਤੇ, ਸਿਮਰਤ ਸ਼ਾਸਤਰ ਤੇ ਆਪ ਖਿਲਾਫ ਨੇ। ਹੁਣ ਜਦ ਜ਼ਿਆਦਾ ਕੰਮ ਰੌਲੀ ਪੈਗੀ ਸਵਾਲਾਂ ਦੀ, ਫਿਰ ਖਾਤਮਾ ਕਰਨ ਬਾਕੀ ਸਵਾਲਾਂ ਦਾ। ਸੂਰੀ ਸਦਰ ਰਚਿਆ ਢੋਲ ਸੰਖ ਨਗਾਰੇ
ਵਾਇਕ ਹੈ,
ਉਹਨੂੰ ਕਹਿ ਸਾਰਿਆਂ ਨੂੰ ਕਹਿਤਾ ਵੀ ਚੁੱਪ ਕਰ ਜਾਓ ਭਾਈ, ਰੌਲਾ ਨਾ ਪਾਓ, ਇੱਕ ਗੱਲ ਸੁਣ ਲਓ ਅਖੀਰਲੀ।
ਚੰਡ ਚਿਤਾਰੀ ਕਾਲਕਾ ਮਨ ਬਾਹਲਾ ਰੋਸ ਵਧਾਇਕ ਹੈ।
ਚੰਡ ਚਿਤਾਰੀ ਕਾਲਕਾ ਪ੍ਰਚੰਡ ਰੂਪ ਧਾਰਨ ਕਰ ਲਿਆ, ਬ੍ਰਹਮ ਗਿਆਨ ਤੇ ਆਏ। ਉਹ ਕਹਿੰਦੇ ਗੱਲਾਂ ਸੰਸਾਰੀ ਨੇ, ਦੁਨਿਆਵੀ ਗੱਲਾਂ ਨੇ। ਸਾਡਾ ਧਰਮ ਦੁਨਿਆਵੀ ਹੈ, ਜੋ ਅਸੀਂ ਕਹਿ ਰਹੇ ਹਾਂ ਦੁਨਿਆਵੀ ਗੱਲ ਨਹੀਂ ਹੈ। ਤੁਸੀਂ ਵੀ ਦੁਨਿਆਵੀ, ਉਹ ਵੀ ਦੁਨਿਆਵੀ ਨੇ। ਇਹ ਉਹਨਾਂ ਨਾਲ ਤੁਹਾਡੀਆਂ ਗੱਲਾਂ ਠੀਕ ਸੀ, ਸਾਡੇ ਨਾਲ ਠੀਕ ਨਹੀਂ ਹੈ। ਇੱਥੇ ਸਿਮਰਤ ਸ਼ਾਸਤਰ ਦੀ ਗੱਲ ਕਰਨੀ ਠੀਕ ਨਹੀਂ, ਜਦ ਅਸੀਂ ਅਸੀਂ ਖਿਲਾਫ ਆਪ ਖਿਲਾਫ ਖਿਲਾਫ ਵਾਲੇ ਦੀ ਗੱਲ ਕਰਨ ਦਾ ਲਾਭ ਕੀ ਹੈ? ਇਹ ਦੱਸੋ, ਛੱਡੋ ਇਹਨੂੰ, ਤੁਸੀਂ ਕੰਮ ਦੀ ਗੱਲ ਕਰੋ, ਅਕਲ ਦੀ ਗੱਲ ਕਰੋ। ਜੋ ਚੀਜ਼ ਤੁਸੀਂ ਵੀ ਗਲਤ ਕਹਿ ਰਹੇ ਹੋ, ਅਸੀਂ ਵੀ ਕਹਿੰਦੇ, ਵਾਰ ਵਾਰ ਉਹਦਾ ਰਿਪੀਟ ਕਰਨਾ, ਨਿਕਲੂ ਕੀ ਉਹ ਚੋ? ਦੱਸੋ ਕੀ ਨਿਕਲੂ ਉਹ ਚੋ? ਇਹ ਸਵਾਲ ਨਹੀਂ ਹੈ ਕੋਈ, ਇਹ ਪਾਗਲਾਂ ਨੇ ਸਵਾਲ ਨਹੀਂ ਕਰਨੇ ਹੈਗੇ, ਇਹਨੂੰ ਬੰਦ ਕਰੋ।
ਚੰਡ ਚਿਤਾਰੀ ਕਾਲਕਾ ਮਨ ਬਾਹਲਾ ਰੋਸ ਵਧਾਇਕ ਹੈ।
ਮਨ ਬਾਹਲਾ ਰੋਸ ਵਧਾਇਕ ਹੈ, ਰੋਸ ਕਰਕੇ ਐਵੇਂ ਟਾਈਮ ਵੇਸਟ ਕਰਦੇ ਹੋ? ਅਕਲ ਦੀ ਗੱਲ ਕਰੋ। ਅਕਲ ਦੀ ਗੱਲ ਹੈ ਕਿ ਦੇਖੋ, ਬੋਲੋ ਨੀ, ਚੁੱਪ ਕਰਕੇ ਬਹਿ ਜਾਓ ਸਾਰੇ। ਬੇਅਕਲੀਆਂ ਗੱਲਾਂ ਦਾ ਕੀ ਫਾਇਦਾ? ਬੇਸਰ ਪੈ ਦੀਆਂ ਜਿਹਨਾਂ ਗੱਲਾਂ ਨੂੰ ਤੁਸੀਂ ਨੀ ਮੰਨਦੇ, ਅਸੀਂ ਨੀ ਮੰਨਦੇ, ਉਹ ਆਪਾਂ ਚਰਚਾ ਚ ਕਿਉਂ ਲਿਆਈਏ? ਜੇ ਉਹ ਗਲਤ ਮੰਨਿਆ ਨੇ, ਸਭ ਕੁਛ ਗਲਤ ਹੈ, ਤਾਂ ਬੈਠੇ ਨੇ ਟੇਕੇ। ਤੁਸੀਂ ਬੈਠਣਾ ਕਿ ਨਹੀਂ ਬੈਠਣਾ? ਤੁਸੀਂ ਦੱਸੋ ਤੁਹਾਡੇ ਕੋਲ ਕੀ ਹੈ, ਆਧਾਰ ਕੀ ਹੈ? ਤੁਸੀਂ ਆਪਣਾ ਜਵਾਬ ਦਿਓ ਵੀ ਆਦਮੀ ਪਰਮਾਤਮਾ ਹੁੰਦਾ ਹੈ, ਤੁਸੀਂ ਜਿਹੜੇ ਬਣੇ ਹੋਏ ਹੋ, ਤੁਹਾਡਾ ਆਧਾਰ ਕੀ ਹੈ? ਆਪਣੀ ਗੱਲ ਕਰੋ, ਤੁਸੀਂ ਜਲਦੀ ਛੱਡੋ। ਇਹ ਤਾਂ ਮਨ ਫਰੌਡ ਕੀਤਾ, ਜੋ ਕੁਛ ਕੀਤਾ ਅਸੀਂ ਗਲਤ ਕੀਤਾ। ਤੁਸੀਂ ਦੱਸੋ, ਆਪਣਾ ਹੀ ਗੱਲ ਕਰੋ ਹੁਣ, ਤੁਸੀਂ ਇਹਨਾਂ ਦੀ ਨਾ ਕਰੋ, ਇਹ ਸਾਡੀ ਕਰੋ, ਸਾਡੇ ਚ ਕੀ ਗਲਤੀ, ਆਪਣੀ ਕਰੋ। ਜਿਹੜਾ ਆਦਮੀ ਹਾਰ ਖਾ ਗਿਆ, ਹਥਿਆਰ ਸੁੱਟ ਗਿਆ, ਲੜਾਈ ਕਰਦਾ ਹੀ ਨਹੀਂ, ਉਹਦੀ ਗੱਲ ਕੀ ਕਰਨੀ? ਪਿੱਛੇ ਕੀ ਕਰਦਾ ਸੀ, ਸਾਨੂੰ ਕੀ ਲੱਗੇ, ਤੁਹਾਨੂੰ ਕੀ ਲੱਗੇ? ਤੁਸੀਂ ਦੱਸੋ, ਅਸੀਂ ਉਹਦੀ ਮਦਦ ਤੇ ਕੋਈ ਨਹੀਂ। ਉਹ ਬਿਨਾਂ ਲੜੇ ਹਾਰ ਮੰਨੇ ਨੇ, ਥੋਤੋਂ ਡਰਦੇ ਆਏ ਨੇ ਸਾਡੇ ਕੋਲ, ਵੀ ਅਸੀਂ ਉਹਨਾਂ ਦੇ ਸਵਾਲਾਂ ਦੇ ਜਵਾਬ ਨਹੀਂ ਦੇ ਸਕਦੇ। ਤੁਸੀਂ ਉਹਨਾਂ ਨੂੰ ਹੁਣ, ਤੁਸੀਂ ਸਾਡਾ ਜਿਹੜਾ ਧਰਮ ਹੈ, ਤੁਹਾਡੇ ਵਾਲਾ ਜਿਹੜਾ ਧਰਮ ਹੈ, ਅਸੀਂ ਸੁਧਰ ਜਾਂਦੇ ਹਾਂ, ਤੁਸੀਂ ਕਹਿੰਦੇ ਰਹੇ ਅਸੀਂ ਸੁਧਰੇ ਨਹੀਂ, ਕੁਰਬਾਨੀ ਕਹਿੰਦੇ ਰਹੇ ਸਿੱਖ ਸੁਧਰੇ ਨਹੀਂ, ਤੇ ਜਦੋਂ ਫਿਰ ਹੋਰ ਆ ਗਏ ਤਰਕਸ਼ੀਲ ਆ ਗਏ, ਜਵਾਬ ਹੈ ਨਹੀਂ ਕਿਤੇ ਛੁਪਣ ਨੂੰ ਥਾਂ, ਜਦੋਂ ਇਹਨਾਂ ਨੂੰ ਸਿਰ ਲਗਾਉਣ ਨੂੰ ਨਹੀਂ ਮਿਲੂ, ਫਿਰ ਆ ਜਾਣਗੇ ਵੀ ਭਾਈ ਜਿਹੜਾ ਕੋਈ ਹੁਣ ਲੱਭੋ, ਜੇ ਕੋਈ ਜਾਣਦਾ ਗੁਰਬਾਣੀ, ਗੁਰਬਾਣੀ ਉਹ ਬਚਾਊਗੀ, ਗੁਰੂ ਇਹ ਬਚਾਊਗਾ, ਹੋਰ ਤਾਂ ਕਿਸੇ ਨੇ ਬਚਾਉਣਾ ਨਹੀਂ। ਗੁਰੂ ਬਿਨਾਂ ਕਿਤੇ ਸਿਰ ਛਪਾਉਣ ਨੂੰ ਜਗ੍ਹਾ ਇਹਨਾਂ ਨੂੰ ਮਿਲਣੀ ਹੋਈ ਨਹੀਂ ਹੈ, ਜਿਹੜੇ ਗੁਰੂ ਨੂੰ ਛੱਡੀ ਫਿਰਦੇ ਨੇ। ਜੇ ਤਾਂ ਕਹਾਉਣਾ ਹੈ ਸਿੱਖ, ਕਾਹਦਾ ਛੱਡਣ ਆਉਣਾ ਪਊ ਗੁਰਬਾਣੀ ਦੀ? ਹੁਣ ਕਰਿਆ ਹੈ ਫਰੌਡ, ਨਾ ਗੁਰਬਾਣੀ ਦਾ ਛੱਡਣ ਆਪਣੀ ਹੈ, ਮਰਜ਼ੀ ਸਾਡੀ ਚੱਲਦੀ ਹੈ, ਕਾਲ ਸਕਦਾ ਗੁਰਬਾਣੀ ਦਾ ਨਾਂ ਹੈ, ਗੁਰਬਾਣੀ ਦੇ ਗੁਰੂ ਦਾ ਤਾਂ ਨਾਂ ਨਾਂ ਵਰਤਦੇ ਨੇ, ਮਰਜ਼ੀ ਆਪਣੀ ਚਲਾਉਂਦੇ ਨੇ, ਸਭ ਨੂੰ ਪਤਾ ਮਰਜ਼ੀ ਆਪਣੀ ਚਲਾਉਂਦੇ ਨੇ। ਜਦੋਂ ਬਾਦਲ ਦੇ ਖਿਲਾਫ ਐਕਸ਼ਨ ਲੈਣ ਲੱਗਿਆ ਸੀ ਪ੍ਰੋਫੈਸਰ
ਮਨਜੀਤ ਸਿੰਘ,
ਬਾਦਲ ਦੇ ਨਾਲ ਸਾਰੀ ਜਨਤਾ ਚਲੀ ਗਈ, ਮਨਜੀਤ ਸਿੰਘ ਅੰਦਰ ਵੜ ਕੇ ਬਚਿਆ
ਬਾਥਰੂਮ ਚ,
ਕਹਿੰਦੇ ਅਸੀਂ ਅਕਾਲ ਤਖ਼ਤ ਨੂੰ ਮੰਨਦੇ ਹਾਂ, ਬੰਦੇ ਨੂੰ ਨੀ ਮੰਨਦੇ, ਵੀ ਅਕਾਲ ਤਖ਼ਤ ਦੀਆਂ ਇੱਟਾਂ ਬੋਲਣਗੀਆਂ। ਹੁਣ ਅਕਾਲ ਤਖ਼ਤ ਮਹਾਨ ਕਿਹਨੂੰ ਦੱਸਦੇ ਹੋ? ਵੀ ਲੋਕਾਂ ਨੂੰ ਪਤਾ ਨੀ ਹੈ ਅਕਾਲ ਤਖ਼ਤ ਦਾ ਕੀ ਮਹਾਨ ਹੈ, ਵੀ ਅਕਾਲ ਤਖ਼ਤ ਨੂੰ ਬੋਲਣ ਦੋ, ਜੋ ਮਨੀ ਸੋਹਣਾ ਕਿਹਾ ਸੀ ਵੀ ਸਰੋਵਰ ਚ ਚਿੱਠੀਆਂ ਸੁੱਟ ਦੋ, ਜਿਹੜੀ ਡੁੱਬ ਜੂ ਜਾਂ ਤਰ ਜੂ, ਜਾਂ ਤਾਂ ਫਿਰ ਇਹ ਰੱਖੋ ਜਿਹੜਾ ਪਿੱਛੇ ਰੱਖਦੇ ਆ, ਜਿਹੜਾ ਝੂਠਾ ਉਹਦੀ ਚਿੱਠੀ ਡੁੱਬ ਜੂ ਸੱਚੇ ਦਰਿਆਊ, ਇਹ ਟੈਸਟ ਰੱਖੋ ਫਿਰ। ਪਰ ਜੇ ਤਾਂ ਤੁਸੀਂ ਫੈਸਲੇ ਕਰਦੇ ਹੋ, ਗੱਲ ਕਰਦੇ ਹੋ ਗੁਰੂ ਦੀ, ਗੁਰੂ ਤੋਂ ਤੁਸੀਂ ਆਪ ਖੂਜੇ ਲਾਇਆ ਹੋਇਆ, ਦੁਨੀਆਂ ਕਦੇ ਜਾਣਦੀ ਨਹੀਂ, ਸਿੱਖੀ ਨਹੀਂ ਹੈ ਤੁਹਾਨੂੰ ਵੀ ਪਤਾ, ਫਿਰ ਰੌਲਾ ਪਾਉਣਾ ਸਿੱਖੀ ਹੈ ਨੀ, ਸਿੱਖੀ ਤਾਂ ਤੁਸੀਂ ਆਪ ਜੜ ਪੜਤੀ, ਸਿੱਖੀ ਆਪ ਨਹੀਂ ਛੱਡੀ। ਜਦ ਤੁਸੀਂ ਉੱਥੋਂ ਹੀ ਫਰਮਾਨ ਉਲਟੇ ਯਾਰ ਹੁੰਦੇ ਨੇ, ਸਿੱਖੀ ਦੇ ਖਿਲਾਫ ਹੁੰਦੇ ਨੇ, ਜਦੋਂ ਉੱਥੇ ਬੇਰੀਆਂ ਦੀ ਪੂਜਾ ਹੁੰਦੀ ਹੈ, ਹਰਿਮੰਦਰ ਸਾਹਿਬ ਮੂਰਤੀਆਂ ਜਗਾਤੀਆਂ ਬੇਰੀਆਂ ਲਾਤੀਆਂ, ਉਹ ਮੂਰਤੀਆਂ ਤਾਂ ਜਗਾਤੀਆਂ, ਬੇਰੀਆਂ ਤਾਂ ਘੱਟਤੀਆਂ। ਉੱਥੇ ਬਾਬਾ ਦੀਪ ਸਿੰਘ ਜਿਹੜੀ ਉਹ ਹੈ, ਉਹ ਕੀ ਹੈ, ਉਹ ਵੀ ਮੂਰਤੀ ਪੂਜਾ ਹੀ ਹੈ, ਮੂਰਤੀ ਪੂਜਾ ਹੀ ਆ ਉਹ ਵੀ। ਇੱਕੋ ਹੀ ਗੱਲ ਹੈ, ਉਹ ਚ ਕੀ ਫਰਕ ਹੈ, ਅਜਾਇਬ ਘਰ ਚ ਕੀ ਲਾਈ ਹੋਈਆਂ ਨੇ ਮੂਰਤੀਆਂ, ਅਜਾਇਬ ਘਰ ਚ ਕੀ ਹੈ ਮੂਰਤੀਆਂ, ਤਸਵੀਰਾਂ ਮੂਰਤੀਆਂ ਹੀ ਹੁੰਦੀਆਂ ਨੇ, ਇਹ ਸਭ ਮੂਰਤੀ ਪੂਜਾ ਹੈ, ਗੁਰਮਤਿ ਕੋਈ ਗੱਲ ਨਹੀਂ ਹੈ।
ਨਿਕਲੀ ਨਿਕਲੀ ਮੱਥਾ ਫੋੜ ਕੇ
ਦਸਮ ਪਾਤਸ਼ਾਹ, ਦਸਮ ਪਾਤਸ਼ਾਹ ਨੌਵੇਂ ਪਾਤਸ਼ਾਹ ਦੀ ਉੱਥੇ ਮੂਰਤੀ ਲਾ ਦਿੰਦਾ ਅਨੰਦਪੁਰ ਸਾਹਿਬ ਬਣਾ ਕੇ, ਇਹ ਲਾਉਂਦੇ ਨਹੀਂ ਹਨ, ਉਹਨਾਂ ਦੇਵੀ ਲਾਲ ਦੀ ਲਾਈ ਹੈ, ਇਹਨੇ ਲਾਈ ਹੈ ਦੇਵੀ ਲਾਲ ਦੀ, ਆਪ ਬਾਦਲ ਨੇ ਬਣਾ ਕੇ, ਜਦ ਮਾਇਆਵਤੀ ਜਿਉਂਦੇ ਦੀ ਆਪਣੀ ਲਾਈ ਜਾਂਦੀ ਹੈ, ਕਾਸ਼ੀ ਰਾਮ ਹੁਣ ਮਰਿਆ ਉਹਦੀ ਲਾਤੀ, ਦਸਮ ਪਾਤਸ਼ਾਹ ਨੇ ਆਪਣੇ ਪਿਓ ਦੀ ਨਾ ਲਾਤੀ, ਪੈਸੇ ਨਹੀਂ ਸੀ ਕੋਲ, ਕੀ ਨਹੀਂ ਸੀ, ਸਾਰੇ ਬਾਈਧਾਰੀ ਰਾਜੇ ਲਾ ਦਿੰਦੇ ਮੂਰਤੀ ਨੂੰ, ਧਰਮ ਨਾਂ ਦੀ ਕਿੱਥੇ ਚੀਜ਼ ਹੈ, ਇਹ ਤਾਂ ਮੈਂ ਪਖੰਡ ਇਸ ਪਖੰਡ ਨੂੰ ਨਿਆਣੇ ਬੰਦੇ ਨਹੀਂ, ਪਖੰਡ ਤੋਂ ਬਾਗੀ ਹੋ ਗਏ ਸਿੱਖ, ਸਿੱਖੀ ਛੱਡ ਗਏ, ਇਹਨਾਂ ਦੀ ਕੋਈ ਸੁਣਦਾ ਗੱਲ, ਪਾਈ ਜਾਂਦੇ ਰੌਲਾ ਪਾਈ ਜਾਣ, ਕੌਣ ਪੁੱਛਦਾ ਇਹਨਾਂ ਨੂੰ, ਇਹ ਜੇ ਨਹੀਂ ਪੁੱਛਦੇ ਪਬਲਿਕ ਨੂੰ ਤਾਂ ਪਬਲਿਕ ਇਹਨਾਂ ਨੂੰ ਵੀ ਨਹੀਂ ਪੁੱਛਦੀ, ਜੇ ਇਹਨਾਂ ਨੂੰ ਪਬਲਿਕ ਦੀ ਸਿੱਖੀ ਦੀ ਪਰਵਾਹ ਨਹੀਂ, ਸਿੱਖਾਂ ਦੀ ਭਾਵਨਾਵਾਂ ਦੀ ਪਰਵਾਹ ਨਹੀਂ, ਸਿੱਖਾਂ ਨੂੰ ਇਹਨਾਂ ਦੀ ਵੀ ਪਰਵਾਹ ਨਹੀਂ ਹੈ, ਤਾਂ ਦੋਵਾਂ ਨੂੰ ਹੁੰਦੀ ਹੈ ਪਰਵਾਹ, ਇਹਨਾਂ ਦੀ ਗੱਲ ਕੋਈ ਪਰਵਾਹ ਕਰਦਾ, ਕੋਈ ਨੀ ਕਰਦਾ, ਕੋਈ ਨੀ ਪੁੱਛਦਾ, ਜਿਵੇਂ ਹੁਣ ਲਿਖਦੇ ਨੇ ਸਪੋਕਸਮੈਨ ਹੋਰ ਲਿਖਦੇ ਨੇ, ਲੋਕ ਸਪੋਕਸਮੈਨ ਬੰਦ ਕਰ ਦਿੰਦੇ ਜਾ ਕੇ ਚੰਡੀਗੜ੍ਹ, ਇੱਟ ਇੱਟ ਖੜਕਾ ਦਿੰਦੇ ਉਹਦੀ, ਜੇ ਲੋਕ ਮੰਨਦੇ ਹੁੰਦੇ ਅਕਾਲ ਤਖ਼ਤ ਨੂੰ, ਜੇ ਉੱਥੇ ਦੇ ਫੈਸਲੇ ਠੀਕ ਹੁੰਦੇ, ਇੱਟ ਇੱਟ ਕਰ ਦਿੰਦੇ ਜਾ ਕੇ ਉਹਦੀ ਦਫ਼ਤਰ ਦੀ, ਸਰਕਾਰ ਕੀ ਕਰ ਸਕਦੀ ਹੈ ਲੋਕਾਂ ਦੇ ਮੂਹਰੇ, ਇਹਨਾਂ ਦੇ ਆਪਣੇ ਲੱਛਣ ਠੀਕ ਨਹੀਂ ਹੁਣ, ਜੇ ਅਕਾਲ ਤਖ਼ਤ ਦੀ ਬੇਇੱਜ਼ਤੀ ਕਰਾਉਣ ਦੇ ਕਾਰਨ ਇਹ ਨੇ, ਇਹ ਕਰਾ ਰਹੇ ਨੇ, ਲੋਕ ਇਹਨਾਂ ਦੇ ਖਿਲਾਫ਼ ਲਿਖ ਰਹੇ ਨੇ, ਅਕਾਲ ਤਖ਼ਤ ਦੇ ਗੁਰਬਾਣੀ ਦੇ ਕੋਈ ਨਹੀਂ ਖਿਲਾਫ਼ ਲਿਖ ਰਿਹਾ, ਨਾ ਕੋਈ ਗੁਰੂ ਦੇ ਖਿਲਾਫ਼ ਬੋਲ ਰਿਹਾ, ਨਾ ਕੋਈ ਗੁਰਬਾਣੀ ਦੇ ਖਿਲਾਫ਼ ਬੋਲ ਰਿਹਾ, ਨਾ ਕੋਈ ਇਤਿਹਾਸ ਗੁਰੂ ਕਾ ਜਿਹੜਾ ਹੈ ਉਹਦੇ ਖਿਲਾਫ਼ ਬੋਲ ਰਿਹਾ, ਨਾ ਕੋਈ ਕਿਸੇ ਜਗ੍ਹਾ ਦੇ ਖਿਲਾਫ਼ ਬੋਲ ਰਿਹਾ, ਇਹਨਾਂ ਦੇ ਅਚੜਨ ਦੇ ਖਿਲਾਫ਼ ਬੋਲ ਰਹੇ ਨੇ, ਉਗਲੀਆਂ ਦੇ ਚੜ੍ਹ ਦੇ ਉੱਠਦੀ, ਕੋਈ ਕਿਸੇ ਦੇ ਖਿਲਾਫ਼, ਇਹ ਕੀ ਕਹਿੰਦੇ ਨੇ, ਇਹ ਬਹਾਨਾ ਲਾਉਂਦੇ ਨੇ ਗੁਰਮਤ ਤੋਂ ਖਿਲਾਫ਼ ਹੈ ਜੀ, ਗੁਰਮਤ ਕੀ ਹੈ ਪਤਾ ਤੁਹਾਨੂੰ, ਤੁਹਾਨੂੰ ਤਾਂ ਖੁਦ ਨਹੀਂ ਪਤਾ ਗੁਰਮਤ ਕੀ ਹੈ, ਗੁਰਮਤ ਤਾਂ ਉਹ ਬਿਜਲੀ ਹੈ ਜਿਹਦੀ ਕਰੰਟ ਤੁਹਾਨੂੰ ਜ਼ਿਆਦਾ ਲੱਗਦੀ ਹੈ, ਤੁਹਾਨੂੰ ਸ਼ੌਕ ਜ਼ਿਆਦਾ ਲੱਗਦਾ ਉਹਦਾ, ਪਬਲਿਕ ਨੂੰ ਨਹੀਂ ਇੰਨਾ ਸ਼ੌਕ ਲੱਗਦਾ ਜਿੰਨਾ ਤੁਹਾਨੂੰ ਲੱਗਦਾ, ਕਿ ਸਰਦਾਰੀ ਜਾਂਦੀ ਹੈ ਨਾ, ਅੱਜ ਮੈਂ ਰਾਕਸ਼ਿਸ਼ ਬੈਠੇ ਤੇ ਐਂ ਬੈਠੇ ਹੋ ਤੁਸੀਂ ਰੱਬ ਬਣੇ, ਆ ਰਾਕਸ਼ਿਸ਼ ਉੱਥੇ ਬੈਠੇ ਸੀ, ਦੇਵਤੇ ਆ ਰਾਕਸ਼ਿਸ਼ ਇੱਕੋ ਗੱਲ ਹੈ, ਜੇ ਦੇਵਤੇ ਹੋ ਤਾਂ ਵੀ ਉਹੀ ਹੋ, ਜੇ ਰਾਕਸ਼ਿਸ਼ ਹੋ ਤਾਂ ਵੀ ਉਹੀ ਹੋ, ਜੇ ਰਾਕਸ਼ਿਸ ਮੰਨੋਗੇ ਤੁਸੀਂ ਘੱਟ ਅਪਰਾਧੀ ਹੋ, ਦੇਵਤੇ ਮੰਨੋਗੇ ਜ਼ਿਆਦਾ ਅਪਰਾਧੀ ਹੋ, ਦੇਵਤੇ ਮੰਨੋਗੇ ਜ਼ਿਆਦਾ ਅਪਰਾਧੀ ਹੋ, ਰਾਕਸ਼ਿਸ ਮੰਨੋਗੇ ਘੱਟ ਅਪਰਾਧੀ ਹੋ, ਦੋਵਾਂ ਦੇ ਵਿੱਚੋਂ ਤੀਜੀ ਕੈਟਾਗਰੀ ਦੱਸੋ ਕਿਹੜੀ ਬਣਦੀ ਹੈ ਤੁਹਾਡੀ, ਤੀਜੀ ਕੈਟਾਗਰੀ ਬਣਾਓ ਆਪਣੀ ਕਿਹੜੀ ਹੈ, ਆ ਲੜਾਈ ਉੱਥੇ ਖੜੀ ਹੈ, ਜਦੋਂ ਗੁਰਬਾਣੀ ਨੇ ਪ੍ਰਗਟ ਹੋਣਾ, ਕੋਈ ਗੁਰਮੁਖ ਪ੍ਰਗਟ ਹੋਣਾ, ਆਹੀ ਗੱਲ ਹੈ, ਆ ਉਹੀ ਦੱਸੀ ਹੋਈ ਹੈ, ਇਹ ਗੁਰੂ ਘਰ ਆਪ ਕਰਦਾ ਰਿਹਾ, ਇਹ ਉਹ ਲੜਾਈ ਹੈ ਜਿਹੜੀ ਕਬੀਰ ਨੇ ਲੜੀ ਹੈ, ਇਹ ਉਹ ਲੜਾਈ ਹੈ ਜਿਹੜੀ ਨਾਨਕ ਨੇ ਲੜੀ ਹੈ, ਇਹ ਉਹ ਲੜਾਈ ਜਿਹੜੀ ਭਗਤਾਂ ਨੇ ਲੜੀ ਹੈ, ਇਹ ਉਹ ਲੜਾਈ ਜਿਹੜੀ ਦਸਮ ਪਾਤਸ਼ਾਹ ਨੇ ਆਪ ਲੜੀ ਹੈ। ਇੱਥੇ ਤਾਂ ਹੋਰ ਗੱਲ ਲਿਖੀ ਹੈ, ਬੁਝਾਰਤ ਪਾ ਕੇ ਲਿਖੀ ਹੋਈ ਹੈ ਗੱਲ, ਆਪ ਮੂਹਰੇ ਨਹੀਂ ਹੋਏ, ਪਰਮੇਸ਼ਰ ਮੂਹਰੇ ਨਹੀਂ ਆਉਂਦਾ ਹੁੰਦਾ, ਆਪ ਕਰਦਾ ਆਪੇ ਹੁੰਦਾ ਸਭ ਕੁਛ। ਗੱਲ ਉਹਨਾਂ ਨੇ ਆਪਣੀ ਲਿਖੀ ਹੈ, ਮੂਹਰੇ ਕੁਛ ਹੋਰ ਰੱਖਿਆ ਹੋਇਆ, ਉਹ ਪਰਮੇਸ਼ਰ ਸਾਰੀ ਖੇਡ ਆਪ ਕਰ ਰਿਹਾ, ਮੂਹਰੇ ਸਾਨੂੰ ਕੀਤਾ ਹੋਇਆ। ਕਬੀਰ ਕਹਿ ਰਿਹਾ ਹੋ ਕੂਕਰ ਤੇਰੇ ਦਰਬਾਰ ਭੌਂਕੇ ਆ ਗਏ ਬਦਲ ਪਿਸਾਰ, ਉਹ ਸਰੀਰ ਹੈ ਹੋਰ ਸਾਡਾ, ਉਹ ਰੱਖੀ ਹੈ ਚੰਡੀ ਮੂਹਰੇ, ਇਹ ਲੀਤੀ ਹੈ ਚੰਡੀ, ਨਾ ਕਦੇ ਹੋਈ ਆ ਨਾ ਹੋਣੀ ਹੈ, ਪ੍ਰਗਟ ਉਹਦੇ ਅੰਦਰ ਹੋਈ ਹੋਈ ਆ ਚੰਡੀ, ਬੁੱਧੀ ਵਿਵੇਕ ਬੁੱਧੀ, ਜਿੱਥੇ ਵਿਵੇਕ ਬੁੱਧੀ ਹੋਊ ਇਹੀ ਕੰਮ ਕਰੂ। ਉਹ ਇਹਦਾ ਬੁਝਾਰਤ ਹੈ ਦੱਸੀ ਹੈ ਉਹਨਾਂ ਨੇ ਆਪਣੀ ਗੱਲ, ਆਪਣੀ ਕਹਿ ਨਹੀਂ ਸਕਦੇ, ਚੰਡੀ ਨੂੰ ਪਾਤਰ ਬਣਾ ਕੇ ਗੱਲ ਕੀਤੀ ਹੋਈ ਹੈ।
ਨਿਕਲੀ ਮੱਥਾ ਫੋੜ ਕੇ ਜਨ ਫਤਿਹ ਨਿਸ਼ਾਨ ਬਜਾਏ,
ਨਿਕਲੀ ਮੱਥਾ ਫੋੜ ਕੇ ਪਿੱਛੇ ਬੜ ਸੂਰੀ ਸੰਗਰ ਰਚਿਆ
ਢੋਲ
ਢੋਲ ਸੰਖ ਨਜ਼ਾਰੇ ਬਾਹ ਕੇ,
ਚੰਡੀ ਚਤਾਰੀ ਕਾਲਕਾ,
ਚੰਡ ਚਤਾਰੀ ਕਾਲਕਾ, ਚੰਡ
ਚੰਡ ਚਤਾਰੀ ਕਾਲਕਾ,
ਚੰਡ ਚਤਾਰੀ ਦਾ ਮਤਲਬ ਹੈ ਪ੍ਰਚੰਡ ਰੂਪ ਧਾਰਨ ਕਰ ਲਿਆ, ਗਿਆਨ ਖੰਡ ਮੇਂ ਗਿਆਨ ਪ੍ਰਚੰਡ, ਪ੍ਰਚੰਡ ਰੂਪ ਧਾਰਨ ਕਰ ਲਿਆ, ਪੂਰਨ ਜੋਤ, ਪੂਰਨ ਜੋਤ ਦੇ ਭਾਵਨਾ ਚ ਆ ਗਈ। ਪਹਿਲਾਂ ਤਾਂ ਉਹਨਾਂ ਦੇ ਲੈਵਲ ਤੇ ਉਹਨਾਂ ਨੂੰ ਜਵਾਬ ਦਿੱਤਾ ਤੂੰ ਸਾਰਿਆਂ, ਫਿਰ ਬ੍ਰਹਮ ਗਿਆਨ ਦੀ ਅਵਸਥਾ ਦੇ ਵਿੱਚ ਬੈਠ ਗਈ, ਚੰਡ ਚਤਾਰੀ ਕਾਲਕਾ ਮਨਵਾਲਾ ਰੋਸ, ਫਿਰ ਰਾਜਾ ਰਾਮ ਕੀ ਕਹਾਣੀ ਦੱਸਣ ਲੱਗੀ ਵੀ ਤੁਸੀਂ ਆਪਣੇ ਆਪ ਨੂੰ ਕੀ ਸਮਝਦੇ ਹੋ, ਤੁਹਾਨੂੰ ਨੀ ਪਤਾ ਤੁਸੀਂ ਕਿਉਂ ਜੰਮੇ ਹੋ, ਲੈ ਲੈ ਲੋ ਫਿਰ ਕੀ ਕਰਨਗੇ, ਮੈਂ ਤੁਹਾਨੂੰ ਦੱਸੀਏ ਤੁਹਾਡਾ ਜਨਮ ਕਿਉਂ ਹੋਇਆ, ਇਹਨਾਂ ਦਾ ਜਨਮ ਕਿਉਂ ਹੋਇਆ, ਇਹ ਕੀ ਖੇਡ ਹੈ, ਸੰਸਾਰ ਦੀ ਖੇਡ ਦੱਸਦੀ ਸਾਰੀ, ਰਾਜਾ ਰਾਮ ਕੀ ਕਹਾਣੀ ਦੱਸਦੀ, ਮਨ ਬਾਲਾ ਰੋਸ ਬਣਾਇਆ ਕਹਿ ਨਿਕਲੀ ਮੱਥਾ ਫੋੜ ਕੇ ਜਨ ਫਤਿਹ ਨਿਸ਼ਾਨ
ਬਜਾਇਕ ਹੈ,
ਬਜਾਇਕ ਹੈ ਕੀ ਹੈ ਹੁਣ ਲੈਵਲ ਕੀ ਹੈ, ਕਾਲੀ ਦੀ ਗੱਲ ਆ ਗਈ, ਵਿਵੇਕ ਬੁੱਧੀ ਹੈ, ਵਿਵੇਕ ਬੁੱਧੀ ਗੱਲ ਕਰ ਰਹੀ ਹੈ ਪਰ ਕਰ ਲਈ ਹੈ ਦੁਨਿਆਵੀ ਗਿਆਨ ਦੀ, ਸੰਸਾਰੀ ਗਿਆਨ ਦੇ ਲੈਵਲ ਦੀ ਗੱਲ ਕਰੀਏ। ਇੱਥੇ ਆ ਜਿਹੜਾ ਜਨਮ ਹੋਇਆ ਤੁਹਾਡਾ ਕਿਉਂ ਹੋਇਆ, ਇਹ ਵਿਵੇਕ ਤਾਂ ਹੈ ਨੀ, ਇਹਦੇ ਆਤਮ ਗਿਆਨ ਤਾਂ ਹੈ ਨੀ, ਰਾਜਾ ਰਾਮ ਕੀ ਜਿਹੜੀ ਕਹਾਣੀ ਦੱਸਣੀ ਹੈ ਇਹ ਹੋਰ ਗੱਲ ਹੈ, ਆਤਮ ਚਿੰਤਨ ਜਿਹੜਾ ਇਹ ਹੋਰ ਗੱਲ ਹੈ, ਜਿਹੜਾ ਕਬੀਰ ਗੱਲ ਜਾਣੀ ਜਾਣੀ ਨੇ ਰਾਜਾ ਰਾਮ ਕੀ ਕਹਾਣੀ, ਅੰਤਰ ਜੋਤ ਗਿਆਨ ਪ੍ਰਕਾਸ਼ਾ ਕਿ ਗੁਰਮੁਖ ਬਿਰਲੇ ਜਾਣੀ, ਆ ਕੀ ਹੈ ਸੰਸਾਰ ਅੱਖਾਂ ਨੂੰ ਜਿਹੜਾ ਦਿਸਦਾ ਇਹ ਕੀ ਹੈ, ਇਹ ਸਮਝਾਉਣਾ ਬ੍ਰਹਮ ਗਿਆਨ ਨਹੀਂ ਹੈ, ਇਹ ਬੁੱਝ ਕੇ ਹੈ, ਨਾਨਕ ਗੁਰਮੁਖੀ ਬੁੱਝ ਬੁਝਾਏ, ਰਾਜਾ ਰਾਮ ਕੀ ਕਹਾਣੀ ਨੂੰ ਬੁੱਝ ਕੇ ਦੱਸਣਾ, ਇਹ ਖੇਡ ਪਰਮੇਸ਼ਰ ਦੀ ਹੈ, ਕਿੱਥੋਂ ਚੱਲਿਆ ਜੀਵ, ਕਿਉਂ ਪੈਦਾ ਹੋਇਆ, ਕੀ ਕਰਦਾ ਆਇਆ, ਕਿਵੇਂ ਦਿਸ਼ਾਹੀਨ ਹੁੰਦੇ ਨੇ, ਦਿਸ਼ਾਹੀਨ ਜੇ ਨਾ ਹੋਣ, ਜੇ ਦੂਏ ਵਿਰੋਧੀ ਨਾ ਹੋਣ, ਜੇ ਦੋ ਟੀਮਾਂ ਨਾ ਹੋਣ ਤਾਂ ਖੇਡ ਬਣਦੀ ਹੋਈ ਨਹੀਂ, ਜੇ ਦੇਵਤੇ ਰਾਖੀ ਪੈਦਾ ਨਾ ਹੁੰਦੇ ਤਾਂ ਸੰਸਾਰ ਚੱਲੇ ਨਹੀਂ ਸਕਦਾ, ਸੰਸਾਰ ਦੇ ਵਿੱਚ ਦੋ ਹੀ ਚਾਹੀਦੇ ਨੇ, ਜਿੰਨਾ ਚਿਰ ਪਾਪ ਨਹੀਂ ਹੈ ਉਹਨਾਂ ਚਿਰ ਪੁੰਨ ਨਹੀਂ ਹੈ ਤਾਂ ਸੰਸਾਰ ਨਹੀਂ ਪੈਦਾ ਹੋ ਸਕਦਾ, ਗੁਰਬਾਣੀ ਕਹਿੰਦੀ ਹੈ ਪਾਪ ਪੁੰਨ ਦੋਨੋਂ ਪਾਈ, ਦੋਹੋਂ ਮਿਲ ਕੇ ਸ੍ਰਿਸ਼ਟੋ ਪਾਈ, ਦੋਹਾਂ ਦੇ ਮਿਲੇ ਬਿਨਾਂ ਸ੍ਰਿਸ਼ਟੀ ਨਹੀਂ ਪੈਦਾ ਹੁੰਦੀ, ਕੱਲਾ ਪੁੰਨ ਸ੍ਰਿਸ਼ਟੀ ਪੈਦਾ ਨਹੀਂ ਕਰ ਸਕਦਾ, ਕੱਲਾ ਪਾਪ ਨਹੀਂ ਪੈਦਾ ਕਰ ਸਕਦਾ, ਕਿਉਂਕਿ ਕੱਲੇ ਪਾਪ ਚ ਲੜਾਈ ਹੈ ਨੀ, ਕੱਲੇ ਪੁੰਨ ਚ ਲੜਾਈ ਹੈ ਨੀ, ਇਸ ਕਰਕੇ ਜ਼ਿੰਦਗੀ ਸੰਘਰਸ਼ ਹੈ, ਸੰਘਰਸ਼ ਦਾ ਰੋਲ, ਅਸੀਂ ਜਾ ਰਹੇ ਹਾਂ ਕਿਤੇ ਨੂੰ, ਚੜਾਈ ਚੜ ਰਹੇ ਹਾਂ, ਚੜਾਈ ਚੜਨ ਵੇਲੇ ਸੰਘਰਸ਼ ਹੁੰਦਾ, ਆਪਣੇ ਗਿਆਨ ਦਾ ਲੈਵਲ ਪੂਰਾ ਕਰ ਰਹੇ ਹਾਂ, ਸੰਘਰਸ਼ ਚੜਾਈ ਚੜ ਰਹੇ ਹਾਂ, ਕੋਈ ਹੌਲੀ ਚੜਦਾ ਦੂਆ ਨਸ਼ੇਦੀ ਚੜਨਾ, ਉਹ ਕਹਿੰਦਾ ਪਾਸੇ ਨੂੰ ਉਹ ਮੈਨੂੰ ਰਾਹ ਦੇ, ਭਗਦੜ ਜਾ ਪੈ ਜਾਂਦੀ ਹੈ, ਕਈ ਦੱਬੇ ਜਾਂਦੇ ਨੇ ਵਿੱਚ, ਕੋਈ ਚੜਨ ਤੇ ਵਿਰੋਧ ਕਰ ਰਹੇ ਨੇ, ਉਹ ਪ੍ਰਮੋਦ ਚੰਦਰ ਨਾਟਕ ਹੈ, ਉਹ ਜੈਸਾ
ਗੁਲਾਬ ਸਿੰਘ,
ਗੁਲਾਬ ਸਿੰਘ ਉਹ ਹੈ ਔਗਣਾਂ ਗੁਣਾਂ ਦੀ ਲੜਾਈ ਹੈ, ਉਹ ਦੱਸੀ ਹੋਈ, ਇੱਥੇ ਹੋਰ ਗੱਲ ਦੱਸੀ ਹੋਈ ਹੈ, ਇੱਥੇ ਉਹ ਦੱਸੀ ਹੋਈ ਹੈ, ਗੁਣ ਬੰਤਿਆਂ ਦੀ ਔਗਣ ਬੰਤਿਆਂ ਦੀ ਲੜਾਈ ਹੈ, ਇਹ ਹੈ ਗੁਣ ਬੰਤਿਆਂ ਦੀ ਔਰ ਔਗਣ ਬੰਤਿਆਂ ਦੀ ਲੜਾਈ, ਉੱਥੇ ਗੁਣਾਂ ਔਰ ਔਗਣਾਂ ਦੀ ਲੜਾਈ ਹੈ, ਉੱਥੇ ਬੰਦੇ ਨੀ ਪਾਤਰ ਬਣਾਏ ਹੋਏ, ਉੱਥੇ ਔਗਣਾਂ ਔਰ ਗੁਣ ਪਾਤਰ ਬਣਾਏ ਹੋਏ। ਦਸਮ ਪਾਤਸ਼ਾਹ ਦਾ ਜਿਹੜਾ ਹੈ ਉਹਦੇ ਵਿੱਚ ਅਵਤਾਰ, ਉਹ ਵੀ ਵਿਚਿੱਤਰ ਨਾਟਕ ਹੈ ਕਿਸਮ ਦਾ, ਉਹਦਾ ਨਾਮ ਵੀ ਪ੍ਰਮੋਦ ਚੰਦ ਦਾ ਨਾਟਕ ਹੈ, ਜਿੱਥੇ ਵਿਵੇਕ ਔਰ ਅਵਿਵੇਕ ਦੀ ਲੜਾਈ ਦਿਖਾਈ ਹੋਈ ਹੈ, ਉਹ ਵੀ ਗੁਣਾਂ ਦੀ ਔਰ ਔਗਣਾਂ ਦੀ ਲੜਾਈ ਹੈ। ਉਹਨਾਂ ਦੇ ਰੱਥ ਕਹੇ ਜਿਹੇ ਹੁੰਦੇ ਨੇ, ਵਿਵੇਕ ਦੀ ਸ਼ਕਲ ਕਹੇ ਜੀ ਹੈ, ਚਿੱਟਾ ਹੁੰਦਾ ਚਮਕ ਹੁੰਦੀ ਹੈ, ਅਵਿਵੇਕ ਕਾਲਾ ਹੁੰਦਾ ਉਹਦੇ ਝੰਡੇ ਵੀ ਕਾਲੇ ਹੁੰਦੇ ਨੇ, ਉਹਦੇ ਘੋੜੇ ਕੀ ਹੁੰਦੇ ਨੇ, ਉਹਦੇ ਘੋੜੇ ਕੀ ਹੁੰਦੇ, ਉਹਦਾ ਰੱਥ ਕਿਹਾ ਜਾ, ਉਹਦਾ ਨਿਸ਼ਾਨ ਕਿਹਾ ਜਾ, ਉਹਦਾ ਕਿਹਾ ਜਾ, ਉਹਦੀ ਫੌਜ ਜਰਨੈਲ ਕਿਹੜੇ ਕਿਹੜੇ ਨੇ, ਉਹਦੇ ਕਿਹੜੇ ਕਿਹੜੇ ਨੇ, ਸਾਰਾ ਜਿਹੜਾ ਉੱਥੇ ਨਕਸ਼ਾ ਦਿਖਾਇਆ, ਗੁਣ ਔਗਣਾਂ ਦੀ ਲੜਾਈ ਦਿਖਾਈ ਹੋਈ ਹੈ। ਜੇ ਉਹ ਗੁਣ ਔਗਣਾਂ ਦੀ ਲੜਾਈ ਇਸ ਵਿੱਚ ਆ ਗਈ ਜੀ, ਤੇ ਉਹ ਇਹਨੂੰ ਅਰਥ ਆ ਸਕਦਾ, ਵਰਨਾ ਨਹੀਂ ਅਰਥ ਆ ਸਕਦਾ। ਉਹ ਗਾਹਲ ਜਾ ਕੇ, ਇਦੋਂ ਗਾਹਲ ਜਾ ਕੇ 24 ਅਵਤਾਰਾਂ ਚ, ਸ਼ਿਵ ਅਵਤਾਰ ਦੇ ਵਿੱਚ ਜਿਹੜਾ ਬਸ਼ਿੰਦਰ ਨਾਥ ਦਾ ਅਵਤਾਰ ਹੈ, ਬਸ਼ਿੰਦਰ ਨਾਥ ਦੱਸ ਰਿਹਾ ਹੈ ਉਹ ਗੱਲ ਕਿਸੇ ਰਾਜੇ ਨੂੰ, ਜਿਹੜਾ ਕਿ ਸਾਰੇ ਜਿਹਨੇ ਸ੍ਰਿਸ਼ਟੀ ਜਿੱਤ ਲਈ ਸੀ, 500,000 ਰਾਜਾ ਕੈਦ ਕਰ ਲਿਆ ਸੀ, ਉਹਨੇ ਜੰਗ ਕਰਨਾ ਸੀ ਜਿਹ ਚ 225,000 ਰਾਜੇ ਦੀ ਬਲੀ ਦੇਣੀ ਸੀ। ਪੁਰਾਣੇ ਜ਼ਮਾਨੇ ਦੀ ਗੱਲ ਹੈ। ਤਾਂ ਉਹ ਰਾਜਾ ਨੂੰ ਪੁੱਛ ਰਿਹਾ ਵੀ ਤੁਸੀਂ ਮੈਨੂੰ ਕੋਈ ਉਹ ਦੱਸੋ ਰਾਜਾ ਜਿਹੜਾ ਮੇਰੇ ਜਿੱਤਿਆ ਨਾ ਗਿਆ ਹੋਵੇ, ਜਿੰਨਾ ਚਿਰ ਸਾਰੇ ਰਾਜੇ ਨਹੀਂ ਜਿੱਤਦੇ ਮੈਂ ਜੰਗ ਨਹੀਂ ਸ਼ੁਰੂ ਕਰ ਸਕਦਾ, ਜੇ ਕੋਈ ਰਾਜਾ ਜਿੱਤਣ ਤੇ ਰਹਿ ਗਿਆ ਮੇਰਾ ਜੰਗ ਵਿਚਾਲੇ ਰਹਿ ਜੂਗਾ, ਸੰਪੂਰਨ ਨਹੀਂ ਹੋਣਾ ਜੰਗ। ਰਾਜਾ ਨੇ ਕਿਹਾ ਵੀ ਦੱਸਾਂਗੇ, ਸਾਡੇ ਨਗਾਇਤ ਤਾਂ ਕੋਈ ਹੈ ਨਹੀਂ, ਫੇਰ ਲਓ, ਫੇਰ ਅੱਗੇ ਪੁੱਛੇ, ਫੇਰ ਅੱਗੇ ਪੁੱਛੇ। ਇੱਕ ਦਿਨ ਉਸ ਏਰੀਏ ਦੇ ਵਿੱਚ ਜਿੱਥੇ ਰਾਜੇ ਰੱਖੇ ਸੀ, ਜਿਹੜਾ ਤਾਂ ਹੈ ਨਹੀਂ ਸੀ, ਉਹ ਖੁੱਲਾ ਏਰੀਆ ਸੀ ਜਿਵੇਂ ਫੌਜ ਰੱਖੀ ਸੀ, ਹੁਣ 500,000 ਆਦਮੀ ਕਿਤੇ ਰੱਖਣਾ, ਇਹ ਜਾਂ ਤਾਂ ਕੋਈ ਮਕਾਨ ਤਾਂ ਜਿਹੜਾ ਤਾਂ ਹੁੰਦੀ ਹੋ ਨਹੀਂ ਜਿੱਥੇ 500,000 ਆਦਮੀ ਆ ਜਾਵੇ, ਉਹ ਜਿਵੇਂ ਫੌਜ ਸੀ 90,000 ਦੀ ਮੁਸਲਮਾਨਾਂ ਦੀ ਰੱਖੀ ਪਾਕਿਸਤਾਨ ਦੀ, ਉੱਥੇ ਬਰੇਲੀ ਬਾਹਰੇ ਰੱਖੀ ਸੀ, ਉੱਥੇ ਕੋਈ ਦਰਖਤ ਦੇ ਉੱਤੇ ਕੌਮ ਬੋਲਿਆ, ਕੌਮ ਦੱਸ ਗਿਆ ਕੋਈ ਇਹਨਾਂ ਨੂੰ ਵੀ ਤੁਹਾਨੂੰ ਰਾਜਾ ਐ ਪੁੱਛੂ ਜਾ ਤੇ ਉਹਦਾ ਆਹ ਜਵਾਬ ਦੇ ਦਿਓ, ਜਾਂ ਪੁੱਛੂ ਨਾ ਤੁਹਾਨੂੰ ਵੀ ਕੋਈ ਦੱਸੋ ਸਰ ਮੈਨੂੰ, ਤੁਸੀਂ ਕਹੋ ਵੀ ਮੱਛੀ ਦੇ ਪੇਟ ਚ ਖੀਰ ਸਾਗਰ ਚ ਇੱਕ ਮੱਛੀ ਹੈ, ਉਹਦੇ ਪੇਟ ਚ ਇੱਕ ਬੰਦਾ ਟੱਪ ਕਰਦਾ, ਉਹਨੂੰ ਕੱਢ ਲਓ, ਉਹ ਦੱਸੂਗਾ ਤੁਹਾਨੂੰ ਵੀ ਕੌਣ ਰਾਜਾ ਰਹਿ ਗਿਆ। ਠੀਕ ਹੈ, ਨਵਾਂ ਕੰਮ ਛੇੜਦਾ ਰਾਜੇ ਨੂੰ ਵਿਹਲਾ ਸੀ, ਆਰਡਰ ਕਰਦਾ ਮਛੇਰਿਆਂ ਨੂੰ ਸਾਰਿਆਂ ਨੂੰ, ਚਲੋ ਬਈ ਉਹ ਸਾਗਰ ਦੇ ਵਿੱਚ ਜਾ ਕੇ ਮੱਛੀਆਂ ਫੜੋ, ਮੋਹਰ ਫੜ ਕੇ ਮੱਛੀਆਂ ਫੜ ਫੜ ਕੇ ਢੇਰ ਲਾਤੇ, ਉਹਨਾਂ ਨੇ ਮੱਛੀਆਂ ਫੜੀ ਜਾਂਦੇ ਨੇ, ਚੀਰੀ ਜਾਂਦੇ, ਬੜੀ ਮੱਛੀ ਫੜਦੇ ਨੇ ਜੀ, ਜੋ ਆਦਮੀ ਨਿਕਲੇ ਛੋਟੀਆਂ ਦੇ ਕੀ ਲੈਣਾ ਸੀ, ਬਸ਼ਿੰਦਰ ਨਾਥ ਨਹੀਂ ਨਿਕਲ ਰਿਹਾ ਕਿਸੇ ਵੀ ਮੱਛੀ ਚ, ਉਹ ਮੱਛੀ ਦੇ ਪੇਟ ਚ ਆਦਮੀ ਕਿਤੇ ਹੁੰਦਾ, ਇਹ ਆਦਮੀ ਉਹ ਹਜਮ ਹੋ ਜਾਣਾ ਉਹਨੇ। ਫਿਰ ਉਹ ਤਾਂ ਪੁੱਛਿਆ, ਫਿਰ ਉਹ ਕਹਿੰਦੇ ਨਹੀਂ ਜੀ ਉਹ ਬਸ਼ਿੰਦਰ ਬਈ ਉਹ ਮੱਛੀ ਤਾਂ ਵਿਵੇਕ ਦਾ ਜਾਲ ਚਾਹੀਦਾ ਉੱਥੇ ਉਹ ਮੱਛੀ ਫੜਨ ਵਾਸਤੇ, ਜਾਲ ਵਿਵੇਕ ਦਾ ਚਾਹੀਦਾ, ਹੁਣ ਵਿਵੇਕ ਦੇ ਜਾਲ ਚ ਕਿਹੜੀ ਮੱਛੀ ਫਸਦੀ ਹੈ, ਵਿਵੇਕ ਦੇ ਜਾਲ ਚ ਮਨ ਰੂਪੀ ਮੱਛੀ ਫਸਦੀ ਹੈ, ਉਹ ਨਹੀਂ ਫਸਦਾ ਕੁਛ, ਇਹ ਮਨ ਜਿਹੜਾ ਹੈ ਮਨ ਦੇ ਵਿੱਚ ਆਪ ਹੈ, ਉਹ ਮੱਛੀ ਮਨ ਫੜ ਕੇ ਜੋ ਆਪ ਦੇਖਣਾ ਸੀ, ਗੱਲ ਇਹ ਸੀ, ਇਹ ਕੰਮ ਕੀਤਾ ਬਸ਼ਿੰਦਰ ਨਾਥ ਕੱਢ ਲਿਆ। ਫਿਰ ਉਹ ਬਸ਼ਿੰਦਰ ਨਾਥ ਸਮਾਧੀ ਲੱਗੀ ਉਹਨੂੰ ਜਗਾ ਰਹੇ ਨੇ, ਸੁਰਨ ਸਮਾਧ ਹੈ ਉਹ ਜਗਾ ਰਹੇ ਨੇ, ਮਨ ਸੁਰਨ ਸਮਾਧ ਇਹਨੂੰ ਜਗਾ ਰਹੀ ਹੈ ਬਾਣੀ। ਫਿਰ ਉਹ ਦੱਸ ਰਿਹਾ ਬਾਅਦ ਦੇ ਵਿੱਚ, ਜਦੋਂ ਠਾਲ ਲਿਆ ਕਿਹਨੇ ਮੈਨੂੰ ਜਗਾਇਆ ਕੀ ਗੱਲ ਹੈ, ਰਾਜਾ ਕਹਿੰਦਾ ਮੈਂ ਜਗਾਇਆ ਕੀ ਕਰਨਾ ਤੈ, ਮੈਂ ਆਹ ਕਰਨਾ ਕੌਣ ਜਿੱਤਿਆ, ਕਹਿੰਦਾ ਅੱਛਾ ਤੈ ਕੀ ਲੈਣਾ ਇਹਦੇ, ਕਹਿੰਦਾ ਜੀ ਮੈਂ ਆਹ ਰਾਸ ਨੂੰ ਜਾ ਕਰਨਾ ਤਾਂ ਪੁੱਛਿਆ।